ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਜੂਨ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ। ਸੁਨਹਿਰੀ ਮਤਨ: ਕਰੰਥੀਓਂ: ਕਿਉਂ ਜੇ ਰੱਬ ਦੀ ਬਾਦਸ਼ਾਹੀ ਗੱਲਾਂ ਨਾਲ ਨਹੀਂ ਬਲਕਿ ਕੁਦਰਤ ਨਾਲ ਬਣੀ ਹੈ। ਜਵਾਬੀ ਪੜ੍ਹਾਈ: ਯਸਾਇਆ: ਤੁਸੀਂ ਡਰੋ ਨਾ ਤੇ ਹਰਾਸਾ ਨਾ ਹੋਵੋ, ਕਿ ਮੈਂ ਪੁਰਾਣੇ ਵੇਲਿਆਂ ਤੋਂ ਹੀ ਤੈਨੂੰ ਨਹੀਂ ਦੱਸਿਆ ਤੇ ਜ਼ਾਹਰ ਨਹੀਂ ਕੀਤਾ। ਤੁਸੀਂ ਮੇਰੇ ਗਵਾਹ ਹੋ, ਕਿ ਮੇਰੇ ਇਲਾਵਾ ਕੋਈ ਹੋਰ ਰੱਬ ਹੈ? ਨਹੀਂ, ਕੋਈ ਚੱਟਾਨ ਨਹੀਂ, ਮੈਂ ਤੇ ਕੋਈ ਨਹੀਂ ਜਾਣਦਾ। ਐ ਯਾਕੂਬ, ਐ ਇਸਰਾਇਲ, ਇਹਨਾਂ ਗੱਲਾਂ ਨੂੰ ਯਾਦ ਰੱਖ, ਕਿਉਂ ਜੇ ਤੂੰ ਮੇਰਾ ਬੰਦਾ ਹੈ ਤੇ ਮੈਂ ਤੈਨੂੰ ਬਣਾਇਆ, ਤੂੰ ਮੇਰਾ ਖਾਦਮ ਹੈ। ਐ ਇਸਰਾਇਲ, ਮੈਂ ਤੈਨੂੰ ਕਦੀ ਨਹੀਂ ਭੁੱਲਾਂਗਾ। ਮੈਂ ਤੇਰੀਆਂ ਖਤਾਵਾਂ ਨੂੰ ਘਟਾ ਵਾਂਗਰ ਤੇ ਤੇਰੇ ਪਾਪਾਂ ਨੂੰ ਬੱਦਲ ਵਾਂਗਰ ਮਿਟਾ ਦਿੱਤਾ। ਮੇਰੇ ਕੋਲ ਪਰਤ ਕੇ ਆ ਜਾ, ਕਿਉਂ ਜੇ ਮੈਂ ਤੇਰਾ ਫਿਦੀਆ ਦਿੱਤਾ ਹੈ। ਐ ਅਸਮਾਨੋ, ਗਾਓ, ਭਈ ਖੁਦਾਵੰਦ ਨੇ ਇਹ ਕੰਮ ਕੀਤਾ ਹੈ। ਐ ਅਸਫਲ ਧਰਤੀ, ਐ ਪਹਾੜੋ, ਐ ਜੰਗਲ ਤੇ ਐ ਸਾਰੇ ਰੁੱਖੋ, ਨਗਮੇ ਗਾਓ, ਕਿਉਂ ਜੇ ਖੁਦਾਵੰਦ ਨੇ ਯਾਕੂਬ ਦਾ ਫਿਦੀਆ ਦਿੱਤਾ ਤੇ ਇਸਰਾਇਲ ਵਿੱਚ ਆਪਣਾ ਜਲਾਲ ਜ਼ਾਹਰ ਕਰੇਗਾ। ਖੁਰਸ ਦੇ ਹੱਕ ਵਿੱਚ ਆਖਦਾ ਵਾਂ, ਭਈ ਉਹ ਮੇਰਾ ਚਰਵਾਹਾ ਹੈ ਤੇ ਮੇਰੀ ਮਰਜ਼ੀ ਬਿਲਕੁਲ ਪੂਰੀ ਕਰੇਗਾ। ਤੇ ਯਰੂਸ਼ਲਮ ਦੇ ਬਾਰੇ ਆਖਦਾ ਵਾਂ, ਭਈ ਉਹ ਬਣਾਇਆ ਜਾਵੇਗਾ ਤੇ ਹੈਕਲ ਦੇ ਬਾਰੇ, ਭਈ ਉਹਦੀ ਨਿਉਂ ਰੱਖੀ ਜਾਵੇਗੀ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ: ਤੇ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਹੈ ਜਿਹੜਾ ਅਸਮਾਨੀ ਹੈ। ਹਿਜ਼ਕੀਏਲ: ਖੁਦਾਵੰਦ ਦਾ ਕਲਾਮ ਹਿਜ਼ਕੀਏਲ ਕਾਹਨ ਉੱਤੇ ਨਾਜ਼ਲ ਹੋਇਆ ਸੀ। ਅਸਮਾਨ ਖੁੱਲ੍ਹ ਗਿਆ ਅਤੇ ਮੈਂ ਰੱਬ ਦੀਆਂ ਰੋਤਾਂ ਵੇਖੀਆਂ, ਅਤੇ ਮੈਂ ਨਜ਼ਰ ਕੀਤੀ ਅਤੇ ਕੀ ਵੇਖਦਾ ਵਾਂ, ਭਈ ਸ਼ਮਾਲ ਵੱਲੋਂ ਹਨੇਰੀ ਉੱਠੀ, ਇੱਕ ਵੱਡੀ ਘਟਾ ਅਤੇ ਲਵੇਟੀ ਹੋਈ ਅੱਗ, ਅਤੇ ਉਹਦੇ ਆਲੇ ਦੁਆਲੇ ਲੋ ਬਲਦੀ ਸੀ, ਅਤੇ ਉਹਦੇ ਵਿੱਚੋਂ ਯਾਨੀ ਅੱਗ ਵਿੱਚੋਂ ਸਿਕਲ ਕੀਤੇ ਹੋਏ ਪਿੱਤਲ ਵਰਗੀ ਸੂਰਤ ਜਲਵਾਗਰ ਹੋਈ, ਜਿਵੇਂ ਉਸ ਕਮਾਨ ਦੀ ਸੂਰਤ ਹੈ ਜਿਹੜੀ ਬਾਰਿਸ਼ ਦੇ ਦਿਨ ਬੱਦਲਾਂ ਵਿੱਚ ਵਿਖਾਰੀ ਦਿੰਦੀ ਏ। ਇੰਜ ਦੀ ਹੀ ਆਲੇ ਦੁਆਲੇ ਦੀ ਜਗਮਗ ਦਾ ਜ਼ਹੂਰ ਸੀ। ਇਹ ਖੁਦਾਵੰਦ ਦੇ ਜਲਾਲ ਦਾ ਇਜ਼ਹਾਰ ਸੀ, ਅਤੇ ਵੇਖਦਿਆਂ ਹੀ ਮੈਂ ਮੂੰਹ ਭਰਨੇ ਡਿੱਗਿਆ, ਅਤੇ ਮੈਂ ਇੱਕ ਅਜਿਹੀ ਆਵਾਜ਼ ਸੁਣੀ ਜਿਵੇਂ ਕੋਈ ਗੱਲਾਂ ਕਰਦਾ ਹੈ। ਹਿਜ਼ਕੀਏਲ: ਜਦ ਉਹਨੇ ਮੈਨੂੰ ਇੰਜ ਆਖਿਆ ਤੇ ਰੂਹ ਮੇਰੇ ਅੰਦਰ ਦਾਖਲ ਹੋਈ ਤੇ ਮੈਨੂੰ ਪੈਰਾਂ ਉੱਤੇ ਖੜਾ ਕੀਤਾ, ਤਦ ਮੈਂ ਉਹਦੀ ਸੁਣੀ ਜਿਹੜਾ ਮੇਰੇ ਨਾਲ ਗੱਲ ਕਰਦਾ ਸੀ। ਇਸ ਲਈ ਉਹਨੇ ਮੈਨੂੰ ਆਖਿਆ, ਹੈ ਆਦਮਜ਼ਾਦ, ਮੈਂ ਤੈਨੂੰ ਇਸਰਾਇਲ ਕੌਮ ਦੇ ਕੋਲ ਯਾਨੀ ਉਸ ਬਾਗੀ ਕੌਮ ਦੇ ਕੋਲ ਜਿਹਨੇ ਮੇਰੇ ਨਾਲ ਬਗਾਵਤ ਕੀਤੀ ਏ ਘੱਲਦਾ ਵਾਂ। ਉਹ ਤੇ ਉਹਨਾਂ ਦੇ ਪਿਓ ਦਾਦੇ ਅੱਜ ਤੀਕਰ ਮੇਰੇ ਪਾਪੀ ਹੁੰਦੇ ਆਏ ਨੇ, ਕਿਉਂ ਜੇ ਜਿਨ੍ਹਾਂ ਦੇ ਕੋਲ ਮੈਂ ਤੈਨੂੰ ਘੱਲਦਾ ਵਾਂ ਉਹ ਸਖ਼ਤ ਦਿਲੇ ਅਤੇ ਬੇਜਾ ਫਰਜ਼ੰਦ ਨੇ। ਤੂੰ ਉਹਨਾਂ ਨੂੰ ਆਖੀ ਕਿ ਖੁਦਾਵੰਦ ਰੱਬ ਇੰਜ ਆਖਦਾ ਏ। ਇਸ ਲਈ ਉਹ ਭਾਵੇਂ ਸੁਣਨ ਜਾਂ ਨਾ ਸੁਣਨ, ਕਿਉਂ ਜੇ ਉਹ ਤੇ ਬਾਗੀ ਖਨਵਾਦਾ ਏ, ਫਿਰ ਵੀ ਉਹ ਇਹਨਾਂ ਤੇ ਜਾਣਨਗੇ ਵੀ ਉਹਨਾਂ ਦੇ ਵਿਚਾਲੇ ਇੱਕ ਨਬੀ ਪੈਦਾ ਹੋਇਆ। ਤੇ ਤੂੰ ਐ ਆਦਮਜ਼ਾਦ ਉਹਨਾਂ ਤੋਂ ਨਾ ਡਰੀ ਤੇ ਨਾ ਉਹਨਾਂ ਦੀਆਂ ਗੱਲਾਂ ਤੋਂ ਡਰੀ, ਪਰ ਐ ਆਦਮਜ਼ਾਦ ਤੂੰ ਮੇਰਾ ਕਲਾਮ ਸੁਣ, ਤੂੰ ਉਸ ਬਾਗੀ ਖਾਨਵਾਦੇ ਵਾਂਗਰ ਸਰਕਸ਼ੀ ਨਾ ਕਰ। ਹਿਜ਼ਕੀਏਲ: ਤੇ ਖੁਦਾਵੰਦ ਦਾ ਕਲਾਮ ਮੇਰੇ ਉੱਤੇ ਨਾਜ਼ਲ ਹੋਇਆ, ਭਈ ਐ ਆਦਮਜ਼ਾਦ ਇਸਰਾਇਲ ਦੇ ਚਰਵਾਹਿਆਂ ਦੇ ਖਿਲਾਫ ਨਬੂਵਤ ਕਰ ਤੇ ਉਹਨਾਂ ਨੂੰ ਆਖ ਵੀ ਖੁਦਾਵੰਦ ਰੱਬ ਚਰਵਾਹਿਆਂ ਨੂੰ ਇੰਜ ਆਖਦਾ ਏ, ਭਈ ਇਸਰਾਇਲ ਦੇ ਚਰਵਾਹਿਆਂ ਉੱਤੇ ਅਫਸੋਸ ਜਿਹੜੇ ਆਪਣਾ ਹੀ ਢਿੱਡ ਭਰਦੇ ਨੇ, ਕਿ ਚਰਵਾਹਿਆਂ ਲਈ ਇੰਜ ਚੰਗਾ ਨਹੀਂ ਭਈ ਉਹ ਭੇਡਾਂ ਨੂੰ ਚਰਾਣ। ਤੁਸੀਂ ਮਾੜਿਆਂ ਨੂੰ ਤਵਾਨਾਈ ਤੇ ਬਿਮਾਰਾਂ ਨੂੰ ਸ਼ਫਾ ਨਹੀਂ ਦਿੱਤੀ, ਤੇ ਟੁੱਟਿਆ ਹੋਇਆਂ ਨੂੰ ਬੰਨਿਆ ਨਹੀਂ, ਤੇ ਜਿਹੜੇ ਕੱਢ ਦਿੱਤੇ ਗਏ ਉਹਨਾਂ ਨੂੰ ਵਾਪਸ ਨਹੀਂ ਲਿਆਏ, ਤੇ ਗਵਾਚਿਆਂ ਨੂੰ ਲੱਭਿਆ ਨਹੀਂ ਬਲਕਿ ਜ਼ਬਰਦਸਤੀ ਤੇ ਸਖ਼ਤੀ ਨਾਲ ਉਹਨਾਂ ਉੱਤੇ ਹਕੂਮਤ ਕੀਤੀ, ਤੇ ਉਹ ਤਿੱਤਰ ਬਿੱਤਰ ਹੋ ਗਏ ਕਿਉਂ ਜੇ ਕੋਈ ਪਾਸਬਾਨ ਨਹੀਂ ਸੀ, ਤੇ ਉਹ ਪਰਾਗੰਦਾ ਹੋ ਕੇ ਮੈਦਾਨ ਦੇ ਸਾਰੇ ਦਰਿੰਦਿਆਂ ਦੀ ਖੁਰਾਕ ਬਣੇ ਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ ਤੇ ਨਾ ਉਹਨਾਂ ਦੀ ਤਲਾਸ਼ ਕੀਤੀ। ਇਸ ਲਈ ਇਹ ਪਾਸਬਾਨੋ ਖੁਦਾਵੰਦ ਦਾ ਕਲਾਮ ਸੁਣੋ, ਜਿਵੇਂ ਚਰਵਾਹਾ ਆਪਣੇ ਗੱਲੇ ਨੂੰ ਲੱਭਦਾ ਏ ਜਦੋਂ ਉਹ ਆਪਣੀਆਂ ਭੇਡਾਂ ਦੇ ਵਿਚਾਲੇ ਹੋਵੇ ਜਿਹੜੀਆਂ ਪਰਾਗੰਦਾ ਹੋ ਗਈਆਂ ਨੇ, ਇਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਨੂੰ ਹਰ ਉਸ ਥਾਂ ਤੋਂ ਜਿੱਥੋਂ ਉਹ ਅਬਰ ਅਤੇ ਹਨੇਰੇ ਦੇ ਦਿਨ ਤਿੱਤਰ ਬਿੱਤਰ ਹੋ ਗਈਆਂ ਛੁਡਾ ਲਵਾਂਗਾ। ਉੱਥੇ ਉਹ ਚੰਗੀ ਆਰਾਮਗਾਹ ਉੱਤੇ ਲੰਮੇ ਪੈਣਗੀਆਂ ਅਤੇ ਹਰੀਆਂ ਚਰਾਗਾਵਾਂ ਵਿੱਚ ਇਸਰਾਈਲ ਦੇ ਪਹਾੜਾਂ ਉੱਤੇ ਚੜ੍ਹਨਗੀਆਂ ਅਤੇ ਮੈਂ ਉਹਨਾਂ ਨਾਲ ਸੁਲ੍ਹਾ ਦਾ ਅਹਿਦ ਬੰਨਾਂਗਾ ਅਤੇ ਸਾਰੇ ਬੁਰੇ ਦਰਿੰਦਿਆਂ ਨੂੰ ਮੁਲਕ ਵਿੱਚੋਂ ਮੁਕਾ ਦੇਵਾਂਗਾ ਅਤੇ ਮੈਂ ਉਹਨਾਂ ਨੂੰ ਅਤੇ ਉਹਨਾਂ ਥਾਵਾਂ ਨੂੰ ਜਿਹੜੀਆਂ ਮੇਰੇ ਪਹਾੜ ਦੇ ਕੋਲ ਨੇ ਬਰਕਤ ਦਾ ਬਾਇਸ ਬਣਾਵਾਂਗਾ ਅਤੇ ਉਹ ਜਾਣਨਗੇ ਭਈ ਮੈਂ ਖੁਦਾਵੰਦ ਉਹਨਾਂ ਦਾ ਰੱਬ ਉਹਨਾਂ ਦੇ ਨਾਲ ਵਾਂ। ਯੋਹੰਨਾ ਯਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸਵੇਰੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਅਤੇ ਸਾਰੇ ਲੋਕ ਉਹਦੇ ਕੋਲ ਆਏ ਅਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਯਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ ਭਈ ਜੱਗ ਦੀ ਲੋ ਮੈਂ ਵਾਂ, ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਟੁਰੇਗਾ ਬਲਕਿ ਹਯਾਤੀ ਦੀ ਲੋ ਪਾਵੇਗਾ। ਆਪਣੇ ਵੱਲੋਂ ਕੁਝ ਨਹੀਂ ਕਰਦਾ ਬਲਕਿ ਜਿਵੇਂ ਪਿਓ ਨੇ ਮੈਨੂੰ ਸਿਖਾਇਆ ਹੈ ਉਸੇ ਤਰ੍ਹਾਂ ਹੀ ਇਹ ਗੱਲਾਂ ਆਖਦਾ ਵਾਂ ਅਤੇ ਜਿਹਨੇ ਮੈਨੂੰ ਘੱਲਿਆ ਏ ਉਹ ਮੇਰੇ ਨਾਲ ਏ, ਉਹਨੇ ਮੈਨੂੰ ਇਕੱਲਿਆਂ ਨਹੀਂ ਛੱਡਿਆ ਕਿਉਂਕਿ ਮੈਂ ਹਮੇਸ਼ਾ ਹੀ ਉਹ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਯੋਹੰਨਾ ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਭੇਡਾਂ ਦਾ ਬੂਹਾ ਮੈਂ ਹਾਂ, ਬੂਹਾ ਮੈਂ ਹਾਂ। ਜੇ ਕੋਈ ਮੈਥੋਂ ਵੜੇਗਾ ਤਾਂ ਉਹ ਮੁਕਤੀ ਪਾਵੇਗਾ ਅਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਪਾਏਗਾ। ਚੋਰ ਨਹੀਂ ਆਉਂਦਾ ਪਰ ਚੋਰੀ ਕਰਨ ਅਤੇ ਮਾਰਨ ਲਈ। ਮੈਂ ਇਸ ਲਈ ਆਇਆ ਭਈ ਉਹ ਹਯਾਤੀ ਪਾਉਣ ਅਤੇ ਕਸਰਤ ਨਾਲ ਪਾਉਣ। ਚੰਗਾ ਚਰਵਾਹਾ ਮੈਂ ਹਾਂ, ਜਿਵੇਂ ਬਾਪ ਮੈਨੂੰ ਜਾਣਦਾ ਏ ਅਤੇ ਮੈਂ ਬਾਪ ਨੂੰ ਜਾਣਦਾ ਵਾਂ, ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਵਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਨੇ ਅਤੇ ਮੈਂ ਭੇਡਾਂ ਲਈ ਆਪਣੀ ਜਾਨ ਦੇਣਾ ਵਾਂ। ਅਤੇ ਮੇਰੀਆਂ ਹੋਰ ਵੀ ਭੇਡਾਂ ਨੇ ਜਿਹੜੀਆਂ ਇਸ ਬਾੜੇ ਦੀਆਂ ਨਹੀਂ, ਮੈਂ ਉਹਨਾਂ ਨੂੰ ਵੀ ਜ਼ਰੂਰ ਲਿਆਉਣਾ ਏ ਅਤੇ ਉਹ ਮੇਰੀ ਆਵਾਜ਼ ਸੁਣਨਗੀਆਂ। ਫਿਰ ਇੱਕ ਹੀ ਗੱਲਾਂ ਅਤੇ ਇੱਕ ਹੀ ਚਰਵਾਹਾ ਹੋਵੇਗਾ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਅਤੇ ਮੈਂ ਉਹਨਾਂ ਨੂੰ ਜਾਣਦਾ ਵਾਂ ਅਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ ਅਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ ਅਤੇ ਉਹ ਹਮੇਸ਼ਾ ਦੀਕਰ ਕਦੀ ਹਲਾਕ ਨਾ ਹੋਣਗੀਆਂ ਅਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿੰਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਏ ਅਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਖੋਹ ਨਹੀਂ ਸਕਦਾ। ਮੈਂ ਅਤੇ ਰੱਬ ਇੱਕ ਵਾਂ। ਮੱਤੀ ਆਓ ਮੇਰੇ ਪਿਓ ਦੇ ਧੰਨ ਲੋਕੋ, ਜਿਹੜੀ ਬਾਦਸ਼ਾਹੀ ਜਹਾਨ ਦੇ ਬਣਨ ਤੋਂ ਤੁਹਾਡੇ ਲਈ ਤਿਆਰ ਕੀਤੀ ਗਈ ਏ ਉਹ ਮੇਰਾਸ ਵਿੱਚ ਲਵੋ। ਪਤਰਸ ਰੱਬ ਦੇ ਉਸ ਗੱਲੇ ਦੀ ਗੱਲਾਬਾਨੀ ਕਰੋ ਜਿਹੜਾ ਤੁਹਾਡੇ ਵਿੱਚ ਏ। ਲਾਚਾਰੀ ਨਾਲ ਗੱਲਾਬਾਨੀ ਨਾ ਕਰੋ ਬਲਕਿ ਰੱਬ ਦੀ ਮਰਜ਼ੀ ਦੇ ਮੁਤਾਬਕ ਖੁਸ਼ੀ ਨਾਲ ਅਤੇ ਨਾਜਾਇਜ਼ ਨਫਾ ਲਈ ਨਹੀਂ ਬਲਕਿ ਦਿਲੀ ਸ਼ੌਕ ਨਾਲ। ਅਤੇ ਜਿਹੜੇ ਲੋਕ ਤੁਹਾਡੇ ਹਵਾਲੇ ਨੇ ਉਹਨਾਂ ਉੱਤੇ ਹਕੂਮਤ ਨਾ ਜਿਤਾਓ ਬਲਕਿ ਗੱਲੇ ਲਈ ਨਮੂਨਾ ਬਣੋ। ਅਤੇ ਜਦ ਸਰਦਾਰ ਗੱਲਾਬਾਨ ਜ਼ਾਹਰ ਹੋਵੇਗਾ ਤਾਂ ਤੁਹਾਨੂੰ ਜਲਾਲ ਦਾ ਅਜਿਹਾ ਸਿਹਰਾ ਮਿਲੇਗਾ ਜਿਹੜਾ ਮੁਰਝਾਉਣ ਵਾਲਾ ਨਹੀਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਪਾਣੀ ਦਾ ਇੱਕ ਚਿੱਟਾ ਸਮੁੰਦਰ ਦੇ ਨਾਲ ਏਕੇ, ਲੋ ਦੀ ਇੱਕ ਕਿਰਨ ਸੂਰਜ ਦੇ ਨਾਲ ਏਕੇ, ਇਸੇ ਤਰ੍ਹਾਂ ਰੱਬ ਅਤੇ ਇਨਸਾਨ ਪਿਓ ਅਤੇ ਪੁੱਤਰ ਹਸਤੀ ਵਿੱਚ ਇੱਕ ਨੇ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ, ਉਹਦਾ ਨਸਬ ਸੋਨਾ ਚੰਗਿਆਈ ਅਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ ਏ ਅਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਅਤੇ ਅਸਲੀ ਮੰਬਾ ਏ, ਰੱਬ ਉਹਦਾ ਪਿਓ ਏ ਅਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਭਈ ਤੂੰ ਮੇਰੇ ਹਜ਼ੂਰ ਗੈਰ ਮਹਬੂਦਾਂ ਨੂੰ ਨਾ ਮੰਨੀ। ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਿਆਈ, ਨਾ ਮੁਹੱਬਤ ਰੱਖੀ ਸਿਵਾਏ ਉਹਦੇ ਜਿਹੜਾ ਰੂਹਾਨੀ ਏ। ਦੂਜਾ ਵੀ ਇੰਜ ਹੀ ਏ, ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਭਈ ਸਾਰੇ ਇਨਸਾਨਾਂ ਦੀ ਸਿਆਣ ਏਕੇ ਇੱਕ ਰੱਬ ਤੇ ਪਿਓ ਇੱਕ ਹਯਾਤੀ ਸੱਚਾਈ ਤੇ ਪਿਆਰੇ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤਾਂ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਵੇਗੀ ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਵੇਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਸਿਆਣ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਏ, ਜਿਹਦੇ ਕੋਲ ਉਹ ਹੀ ਸਿਆਣ ਏ ਜਿਹੜੀ ਮਸੀਹ ਵਿੱਚ ਵੀ ਸੀ। ਮਸੀਹ ਰੂਹ ਸੀ ਜਿਹਨੂੰ ਯਿਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਅਤ ਦਿੱਤੀ, ਰਾਹ ਸੱਚਾਈ ਤੇ ਹਯਾਤੀ ਮੈਂ ਵਾਂ, ਮੈਂ ਤੇ ਮੇਰਾ ਪਿਓ ਇੱਕ ਵਾਂ। ਇਹ ਮਸੀਹ ਜਾਂ ਇਨਸਾਨ ਯਿਸੂ ਦੀ ਅਲੂਹੀਅਤ ਉਹਦੀ ਫਿਤਰਤ ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਅਲਾਹੀ ਸੱਚਾਈ ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਰ ਕਰਨਾ ਸੀ ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਅਤੇ ਜੋ ਉਹ ਇਨਸਾਨ ਲਈ ਕਰਦਾ ਏ। ਯਿਸੂ ਨੇ ਇਜ਼ਹਾਰ ਦੇ ਪਰੋਂ ਹਯਾਤੀ ਦਾ ਤਰੀਕਾ ਕਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਅਤੇ ਮੌਤ ਉੱਤੇ ਫਤਿਹਮੰਦ ਹੁੰਦਾ ਏ। ਕਿਸੇ ਦੂਜੇ ਬੰਦੇ ਦੀ ਨਿਸਬਤ ਜਿਹਦਾ ਅਸਲ ਘੱਟ ਰੂਹਾਨੀ ਹੋਵੇ, ਯਿਸੂ ਨੇ ਰੱਬ ਦੀ ਮਿਸਾਲ ਨੂੰ ਬਹੁਤੇ ਚੰਗੇ ਤਰੀਕੇ ਨਾਲ ਪੇਸ਼ ਕੀਤਾ। ਰੱਬ ਦੇ ਨਾਲ ਉਹਦੀ ਫਰਮਾ ਬਰਦਾਰੀ ਨਾਲ ਉਹਨੇ ਬਾਕੀ ਸਾਰਿਆਂ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਰ ਕੀਤਾ। ਇਸੇ ਤਰ੍ਹਾਂ ਉਹਦੀ ਇਸ ਨਸੀਹਤ ਦੀ ਤਾਕਤ ਏ ਭਈ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਸੰਸਾਰ ਨੂੰ ਇਨਸਾਨ ਵਾਂਗਰ ਇਹਦੇ ਇਲਾਹੀ ਅਸੂਲ ਰੱਬ ਵੱਲੋਂ ਸਾਇੰਸ ਦੇ ਰਾਹੀਂ ਵਾਜ਼ਿਆ ਕੀਤਾ ਜਾਣਾ ਚਾਹੀਦਾ ਏ ਅਤੇ ਫਿਰ ਇਹਨੂੰ ਸਮਝਿਆ ਜਾ ਸਕਦਾ ਏ। ਪਰ ਜਦੋਂ ਇਹਨੂੰ ਬਦਨੀ ਹਿੱਸਾਂ ਦੀ ਨਿਉਂ ਉੱਤੇ ਵਾਜ਼ਿਆ ਕੀਤਾ ਜਾਂਦਾ ਏ ਅਤੇ ਬੜੋਤਰੀ ਬਾਲਗੀ ਅਤੇ ਜ਼ਵਾਲ ਦੇ ਹੇਠਾਂ ਹੁੰਦਿਆਂ ਹੋਏ ਪੇਸ਼ ਕੀਤਾ ਜਾਂਦਾ ਏ ਅਤੇ ਸੰਸਾਰ ਇਨਸਾਨ ਵਾਂਗਰ ਇੱਕ ਮਾਮਾ ਬਣ ਜਾਂਦਾ ਏ ਅਤੇ ਇਹਨੂੰ ਜਾਰੀ ਰੱਖਣਾ ਚਾਹੀਦਾ ਏ। ਮਗਰ ਟੁਰਨਾ, ਮਿਲਣਾ ਅਤੇ ਦਿਲਕਸ਼ੀ ਸਿਆਣ ਦੀਆਂ ਮਲਕੀਅਤਾਂ ਨੇ, ਇਹ ਇਲਾਹੀ ਅਸੂਲ ਨਾਲ ਤਾਲੁਕ ਰੱਖਦੇ ਨੇ ਅਤੇ ਇਹ ਖਿਆਲੀ ਕੁਵਤ ਦੀ ਤਾਦੀਲ ਦੀ ਹਮਾਇਤ ਕਰਦੇ ਨੇ ਜਿਹਨੇ ਧਰਤੀ ਨੂੰ ਇਹਦੇ ਮਦਾਰ ਵਿੱਚ ਛੱਡਿਆ ਅਤੇ ਆਕੜ ਵਾਲੀਆਂ ਛੱਲਾਂ ਨੂੰ ਆਖਿਆ ਇੱਥੇ ਤਿਕਰ ਪਰ ਅੱਗੇ ਨਹੀਂ। ਰੂਹ ਸਾਰੀਆਂ ਸ਼ਾਵਾਂ ਦੀ ਹਯਾਤੀ ਮਵਾਦ ਅਤੇ ਲਗਾਤਾਰੀ ਏ। ਅਸੀਂ ਤਾਕਤਾਂ ਦੇ ਪੈਰਾਂ ਮਗਰ ਟੁਰਦੇ ਹਾਂ, ਇਹਨਾਂ ਨੂੰ ਛੱਡ ਦਈਏ ਅਤੇ ਮਖਲੂਕ ਨੇਸਤ ਹੋਵੇਗੀ। ਇਨਸਾਨੀ ਇਲਮ ਇਹਨਾਂ ਨੂੰ ਮਾਦੇ ਦੀਆਂ ਤਾਕਤਾਂ ਆਖਦਾ ਏ, ਪਰ ਇਲਾਹੀ ਸਾਇੰਸ ਇਹ ਵਾਜ਼ਿਆ ਕਰਦੀ ਏ ਭਈ ਉਹ ਪੂਰੇ ਤੌਰ 'ਤੇ ਇਲਾਹੀ ਸਿਆਣ ਦੇ ਨਾਲ ਤਾਲੁਕ ਰੱਖਦੀਆਂ ਨੇ ਅਤੇ ਇਸ ਸਿਆਣ ਵਿੱਚ ਮਿਰਾਸ ਰੱਖਦੀਆਂ ਨੇ ਅਤੇ ਇੰਝ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਅਤੇ ਦਰਜਾਬੰਦੀ ਵਿੱਚ ਬਹਾਲ ਕਰਦੀਆਂ ਨੇ। ਸਿਆਣ ਇਲਾਹੀ ਅਸੂਲ ਪਿਆਰੇ ਅਤੇ ਹਮੇਸ਼ਾ ਦੇ ਮਾਦਰ ਪਿਦਰ ਰੱਬ ਦੇ ਖਿਲਾਫ਼ ਕੁਝ ਵੀ ਪੈਦਾ ਨਹੀਂ ਕਰ ਸਕਦਾ। ਅਸਲੀਅਤ ਰੂਹਾਨੀ, ਹਮਾਹੰਗ, ਨਾ ਬਦਲਣ ਵਾਲੀ, ਲਾਫਾਨੀ, ਇਲਾਹੀ ਅਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ, ਹਮਾਹੰਗ ਜਾਂ ਹਮੇਸ਼ਾ ਦੇ ਨਹੀਂ ਹੋ ਸਕਦਾ। ਜੇ ਰੱਬ ਨੂੰ ਇਕੱਲੀ ਸਿਆਣ ਅਤੇ ਹਯਾਤੀ ਕਬੂਲ ਕੀਤਾ ਜਾਂਦਾ ਏ ਅਤੇ ਇਹਦੇ ਨਾਲ ਪਾਪ ਅਤੇ ਮੌਤ ਲਈ ਕੋਈ ਵੀ ਮੌਕਾ ਮਯਸਰ ਨਹੀਂ ਰਹਿੰਦਾ। ਜਦੋਂ ਅਸੀਂ ਸਾਇੰਸ ਵਿੱਚ ਇਹ ਸਿੱਖ ਲੈਂਦੇ ਹਾਂ ਵੀ ਅਸੀਂ ਕਾਮਲ ਕਿਵੇਂ ਬਣੀਏ ਜਿਵੇਂ ਸਾਡਾ ਅਸਮਾਨੀ ਪਿਓ ਕਾਮਲ ਏ, ਅਤੇ ਸੋਚ ਜਦੀਦ ਅਤੇ ਸਿਹਤਮੰਦ ਰਾਵਾਂ ਵੱਲ, ਲਾਫਾਨੀ ਸ਼ਾਵਾਂ ਦੀ ਫਿਕਰਮੰਦੀ ਵੱਲ ਮੁੜ ਜਾਂਦੀ ਏ, ਅਤੇ ਹਮਾਹੰਗ ਇਨਸਾਨ ਦੇ ਨਾਲ ਨਾਲ ਸੰਸਾਰ ਦੇ ਅਸੂਲ ਦੀ ਮਾਦੀਅਤ ਤੋਂ ਦੂਰ ਹੋ ਜਾਂਦੀ ਏ। ਮਾਦੀ ਅਕੀਦੇ ਅਤੇ ਰੂਹਾਨੀ ਸਮਝ ਕਦੀ ਇੱਕ ਦੂਜੇ ਨਾਲ ਨਹੀਂ ਜੁੜਦੇ, ਬਾਅਦ ਵਾਲਾ ਪਹਿਲੇ ਵਾਲੇ ਨੂੰ ਫਨਾ ਕਰ ਦਿੰਦਾ ਏ। ਮੁਖਾਲਫਤ ਅਦਮ ਏ ਜਿਹਨੂੰ ਗਲਤੀ ਦਾ ਨਾਂ ਦਿੱਤਾ ਗਿਆ ਏ, ਹਮਾਹੰਗੀ ਕੁਝ ਹੈ ਏ ਜਿਹਨੂੰ ਸੱਚਾਈ ਦਾ ਨਾਂ ਦਿੱਤਾ ਗਿਆ ਏ। ਹਮਸਾਸ ਅਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਏ ਅਤੇ ਮਾਦੇ ਦੇ ਤੌਰ 'ਤੇ ਵਜੂਦ ਰੱਖਦੇ ਹੋਏ ਕਿਸੇ ਫਾਨੀ ਹਯਾਤੀ ਜੋਹਰ ਅਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਅਤੇ ਪਾਰ ਰਹਿੰਦਾ ਏ। ਇਹ ਬਿਆਨ ਸੱਚਾਈ ਦਾ ਬਿਆਨ ਏ, ਨਾ ਕਿ ਕੋਈ ਅਫਸਾਨਾ ਏ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਰ ਕਰਦੀ ਏ, ਇੱਥੋਂ ਤੀਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ। ਅਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਰੱਬ ਪਿਆਰੇ। ਰੱਬ ਆਪਣੇ ਆਪ ਦਾ ਤਸੱਵਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਹੈ ਅਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਹੈ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਅਤੇ ਧੰਨ ਹੈ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਹੈ, ਆਪਣੇ ਭਰਾ ਦੀ ਲੋੜ ਵੇਖਦਾ ਹੈ ਅਤੇ ਪੂਰੀ ਕਰਦਾ ਹੈ। ਪਿਆਰ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਫਾਨੀਅਤ ਅਤੇ ਭਲਾਈ ਦਿੰਦਾ ਹੈ, ਜਿਹੜਾ ਸਾਰਿਆਂ ਵਿੱਚ ਇੰਝ ਹੀ ਚਮਕਦਾ ਹੈ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਹੈ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸਿਹਤ, ਪਾਕੀਜ਼ਗੀ, ਲਫਾਨੀਅਤ, ਲਾਮਹਦੂਦ ਹਯਾਤੀ, ਸੱਚਾਈ ਅਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਇੱਕ ਪਿਓ ਇੱਥੇ ਤੀਕਰ ਵੀ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨਵਾਦਾ ਭਰਾ ਹੋਣਗੇ ਅਤੇ ਇੱਕ ਸਿਆਣ ਅਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਅਤੇ ਸੱਚਿਆਈ ਨਾਲ ਅਤੇ ਅਸੂਲ ਅਤੇ ਰੂਹਾਨੀ ਤਾਕਤ ਨਾਲ ਬਣਦੀ ਹੈ, ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਰੱਖਦੇ ਨੇ। ਐ ਨਿੱਕੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਬਾਪ ਨੂੰ ਇਹ ਪਸੰਦ ਆਇਆ ਵੀ ਤੁਹਾਨੂੰ ਬਾਦਸ਼ਾਹੀ ਦੇਵੇ। ਇਹ ਸੱਚਿਆਈ ਕ੍ਰਿਸ਼ਨ ਸਾਇੰਸ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।